ਤੇ ਜੇ ਧਰਤੀ ਇੰਨੇ ਗੁਣਾਂ ਦਿੰਦੀ ਹੈ ਤੇ ਸਾਧ ਸੰਗਤ ਦੀ ਧਰਤੀ ਤੇ ਲੰਗਰ ਦੀ ਧਰਤੀ ਗੁਰੂ ਘਰ ਦੀ ਧਰਤੀ ਇਸ ਧਰਤੀ ਤੋਂ ਕਿਤਨੇ ਗੁਣਾਂ ਜ਼ਿਆਦਾ ਦੇਵੇਗੀ ਜਦੋਂ ਤੇਰੇ ਦਾਣੇ ਇੱਥੇ ਆਉਣਗੇ। ਆਪਾਂ ਇਸ ਦੂਸਰੀ ਧਰਤੀ ਨਾਲ ਗੁਰੂ ਘਰ ਦਾ ਮੁਕਾਬਲਾ ਤਾਂ ਨਹੀਂ ਨਾ ਕਰ ਸਕਦੇ। ਤਾਂ ਹੀ ਕਿਹਾ ਗਿਆ 70 ਗੁਣਾ ਤਾਂ ਧਰਤੀ ਵੀ ਦੇ ਦਿੰਦੀ। ਜਿਹੜੀ 70 ਗੁਣਾ ਦੀ ਕਹਾਵਤ ਹੈ ਨਾ, ਕਹਿੰਦੇ ਇੱਕ ਦਾਣੇ ਦੇ 70 ਤਾਂ ਧਰਤੀ ਵੀ ਦੇ ਦਿੰਦੀ ਹੈ। ਜੇ ਗੁਰੂ ਨੇ 70 ਦਿੱਤੇ ਤਾਂ ਕੀ ਦਿੱਤੇ? ਗੁਰੂ ਤਾਂ ਅਨੇਕ ਗੁਣਾ ਦਿੰਦਾ, ਜਿਤਨੀ ਤੇਰੀ ਭਾਵਨਾ ਉਤਨੀ ਦਿੰਦਾ। ਤਾਂ ਹੀ ਕਹਿ ਦਿੱਤਾ ਗਿਆ ਤਿਲ ਦਾ ਸਵਾ ਮਣ, ਗਿਣਤੀ ਕੋਈ ਨਹੀਂ। ਇੱਕ ਤਿਲ ਦਾ ਕਹਿੰਦੇ ਸਵਾ ਮਣ, ਕਹਿੰਦੇ ਸਵਾ ਮਣ ਵੀ ਤਾਂ ਬੰਦਿਸ਼ 'ਚ ਆ ਗਿਆ। ਗੁਰੂ ਵੀ ਬੇਅੰਤ ਹੈ, ਉਹਦੀਆਂ ਦਾਤਾਂ ਵੀ ਬੇਅੰਤ ਹੈ, ਉਹ ਦਾਤਾ ਵੀ ਬੇਅੰਤ ਹੈ, ਉਹਦੀਆਂ ਬਖਸ਼ਿਸ਼ਾਂ ਵੀ ਬੇਅੰਤ, ਤੋਲ ਕੇ ਨਹੀਂ ਦਿੰਦਾ। ਸਵਾ ਮਣ ਕਹਿਣਾ ਵੀ ਉਸਨੂੰ ਬੰਦਿਸ਼ ਵਿੱਚ ਪਾਉਣਾ, ਉਸਨੂੰ ਛੋਟਿਆਂ ਕਰ ਦੇਣਾ, ਉਸਦੀ ਮਿੱਤ ਬਣਾ ਦੇਣਾ, ਉਸਦੀ ਲਿਮਿਟ ਕਰ ਦੇਣਾ, ਸੀਮਾ ਦੱਸ ਦੇਣੀ ਹੈ ਕਿ ਬਸ ਇਤਨਾ ਨਹੀਂ, ਇਤਨਾ ਹੀ ਨਹੀਂ। ਜਿਤਨੀ ਤੇਰੀ ਭਾਵਨਾ ਉਤਨਾ ਮਿਲਦਾ ਹੈ ਗੁਰੂ ਦੇ ਪਾਸੋਂ। ਤੋ ਸਤਿਗੁਰੂ ਜੀ ਨੇ ਕਿਹਾ ਕਿ ਜਦ ਉਹਦੇ ਭੰਡਾਰਾਂ ਚੋਂ ਕਣਕ ਆਉਂਦੀ ਰਹੀ ਗੁਰੂ ਘਰ ਵਿੱਚ, ਤੇ ਅੱਜ ਹੋਰ ਕੱਲ ਹੋਰ, ਦਿਨ ਬਦਲਦੇ ਗਏ, ਦਿਨ ਬਦਲ ਗਏ, ਦੁੱਖਾਂ ਦੇ ਦਿਨ ਬਦਲ ਗਏ, ਸੁੱਖਾਂ ਦੇ ਆ ਗਏ। ਤੁਸੀਂ ਵੀ ਘਬਰਾਇਆ ਨਾ ਕਰੋ, ਜਦੋਂ ਦੁੱਖ ਆਉਣ ਜ਼ਿਆਦਾ ਸੇਵਾ ਵਿੱਚ ਲੱਗ ਜਾਇਆ ਕਰੋ। ਸੋਚਿਆ ਕਰੋ ਕਿ ਬੜੇ ਕਿਤੇ ਪਾਪ ਬੀਜੇ ਸੀ ਅਤੇ ਪਾਪਾਂ ਦਾ ਫਲ ਜੋ ਦੁੱਖ ਹੈ ਉਹ ਹੁਣ ਵੱਢਣੇ ਪੈ ਰਹੇ ਨੇ, ਅਤੇ ਮੈਂ ਹੁਣ ਪੁੰਨ ਕਮਾਉਣ ਲੱਗ ਜਾਵਾਂ। ਗੁਰਸਿੱਖਾ, ਤੇਰੇ ਪਾਸ ਪੁੰਨ ਕਮਾਉਣਾ ਤੇਰੀ ਪਹਿਚਾਣ ਦੀ ਗੱਲ ਨਹੀਂ ਰਹੀ, ਪਹਿਚਾਣ ਦੀ ਮੁਹਤਾਜ ਨਹੀਂ ਹੈ, ਇਹ ਗੱਲ ਪਹਿਚਾਣੀ ਹੋਈ ਹੈ। ਕਲਗੀਧਰ ਪਿਤਾ ਨੇ ਕਿਹਾ ਪਹਿਚਾਣੀ ਹੈ, ਸਾਧ ਸੰਗਤ ਵਿੱਚ ਆ ਕੇ ਦਾਨ ਕਰ, ਸੇਵਾ ਕਰ। ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵਤ ਸੁਹਾਤ, ਨਾ ਜੀ ਹੋਰ ਸੇਵਾ ਨਹੀਂ, ਕੇਵਲ ਇੱਥੇ ਹੀ ਸੇਵਾ। ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨ ਲਾਗਤ ਨੀਕੋ, ਆਗੈ ਫਲੇ ਇਨਹੀ ਕੋ ਦਿਓ, ਜਗ ਮੈਂ ਜਸ਼ ਔਰ ਦਿਓ ਸਭ ਫੀਕੋ। ਗੁਰੂ ਸਾਹਿਬ ਕਹਿੰਦੇ ਨੇ ਇਹ ਧਰਤੀ ਮੇਰੀ ਪਰਖੀ ਹੋਈ ਹੈ, ਇੱਥੇ ਇੱਕ ਦਾਣਾ ਪਾਵੇਂਗਾ ਤੈਨੂੰ ਅਨੇਕਾਂ ਦਾਣੇ ਮਿਲਣਗੇ। ਇਹ ਸਾਧ ਸੰਗਤ ਰੂਪੀ ਧਰਤੀ ਮੇਰੀ ਪਰਖੀ ਹੋਈ ਹੈ, ਹੋਰ ਧਰਤੀਆਂ ਨਾ ਪਰਖੀ, ਤੇ ਇਹਦੇ 'ਤੇ ਸ਼ੰਕਾ ਨਾ ਕਰੀ, ਇਸ ਧਰਤੀ 'ਤੇ ਸ਼ੰਕਾ ਨਾ ਕਰੀ। ਕਿਉਂਕਿ ਪਾਪ ਹੀ ਜ਼ਿਆਦਾ ਬੀਜੇ ਹੋਣਗੇ ਜਿਹੜੇ ਦੁੱਖ ਬਹੁਤ ਜ਼ਿਆਦਾ ਨੇ, ਪਰ ਜਦੋਂ ਪੁੰਨ ਕਰਨ ਲੱਗ ਜਾਵੇਂਗਾ, ਸਾਧ ਸੰਗਤ ਵਿੱਚ ਆ ਕੇ ਸੇਵਾ ਕਰਨ ਲੱਗ ਜਾਵੇਂਗਾ, ਤੇਰੇ ਪੁੰਨ ਵਧਣਗੇ, ਜਦ ਪੁੰਨ ਵਧਣਗੇ ਤੇ ਤੈਨੂੰ ਇਹਦਾ ਫਲ ਸੁੱਖ ਮਿਲੇਗਾ। ਤੇ ਜਿਸ ਦਿਨ ਸੰਗਤ ਵਿੱਚ ਆਉਂਦਿਆਂ ਆਉਂਦਿਆਂ ਨਾਮ ਦੀ ਪ੍ਰੀਤ ਲੱਗ ਗਈ, ਤੇ ਫਿਰ ਤਾਂ ਤੇਰੇ ਸੰਸਕਾਰ ਹੀ ਸਮਾਪਤ ਹੋ ਜਾਣਗੇ, ਮੁਕਤੀ ਨੂੰ ਪ੍ਰਾਪਤ ਹੋ ਜਾਏਗਾ, ਪਰਮ ਸੁੱਖ ਦੀ ਪ੍ਰਾਪਤੀ ਨਾਮ ਵਿੱਚੋਂ ਪ੍ਰਾਪਤ ਹੋਵੇਗੀ, ਪਰਮ ਸੁੱਖ ਦੀ ਪ੍ਰਾਪਤੀ ਨਾਮ ਵਿੱਚ, ਤੇ ਉਹ ਵੀ ਇੱਥੇ ਹੀ ਮਿਲੇਗਾ ਸੰਗਤ ਵਿੱਚ। ਕਹਿੰਦੇ ਉਹਦੇ ਦਿਨ ਬਦਲ ਗਏ, ਸੁੱਖ ਆ ਗਏ, ਉਹਨੇ ਘਰ ਢਾ ਦਿੱਤੇ ਕੱਚੇ ਕਿਉਂਕਿ ਸਮਰੱਥਾ ਆ ਗਈ, ਪੱਕੇ ਘਰ ਬਣ ਗਏ, ਚਿੜੀਆਂ ਦਾ ਆਲਣਾ ਵੀ ਢਹਿ ਗਿਆ, ਦਾਣੇ ਤਾਂ ਬਹੁਤ ਆ ਗਏ ਪਰ ਸਿਆਣਪ ਨਾ ਆਈ। ਇੱਕ ਕਹਾਵਤ ਹੈ ਨਾ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ, ਹਾਂ ਸਿਆਣੇ ਨਹੀਂ। ਦਾਸ ਕਈ ਵਾਰ ਕਹਿੰਦਾ ਇਹ ਦੁਨੀਆਂ ਦੀ ਦ੍ਰਿਸ਼ਟੀ ਤੋਂ ਹੈ, ਕਿਉਂਕਿ ਦੇਖਣ ਵਾਲਿਆਂ ਦੀ ਦ੍ਰਿਸ਼ਟੀ 'ਚ ਮਾਇਆ ਹੀ ਮਹਾਨ ਹੈ। ਪਰਸੂ ਪਰਸਾ ਪਰਸ ਰਾਮ, ਇਹ ਮਾਇਆ ਕੇ ਤੀਨ ਨਾ। ਉਹ ਕਮਲੇ ਸਿਆਣੇ ਤੁਹਾਨੂੰ ਤਾਂ ਲੱਗਦੇ ਕਿਉਂਕਿ ਤੁਹਾਡੀਆਂ ਅੱਖਾਂ ਵਿੱਚ ਮਾਇਆ ਹੈ। ਜਿਸ ਦਿਨ ਤੁਹਾਡੀਆਂ ਅੱਖਾਂ ਵਿੱਚ ਮਾਇਆ ਦੀ ਚਮਕ ਦਮਕ ਦਾ ਪ੍ਰਭਾਵ ਨਾ ਹੋਇਆ, ਤੁਸੀਂ ਕਿਸੇ ਦਾਣਿਆਂ ਵਾਲਿਆਂ ਦੇ ਘਰ ਦੇ ਕਮਲਿਆਂ ਨੂੰ ਸਿਆਣੇ ਨਾ ਕਹੋਗੇ, ਸੱਚ ਕਹੋਗੇ ਕਿ ਨਹੀਂ ਕਮਲਾ ਤਾਂ ਕਮਲਾ ਹੀ ਹੈ, ਕੀ ਹੋ ਗਿਆ ਜੇ ਤੇਰੇ ਕੋਲ ਦਾਣੇ ਬਹੁਤੇ ਨੇ। ਤੇਰੇ ਬੇਟੇ ਨੇ ਪਾਗਲਪਨ ਕੀਤਾ ਹੈ, ਕੀ ਹੋ ਗਿਆ ਤੇਰੇ ਪਾਸ ਚਾਰ ਦਮੜੇ ਜ਼ਿਆਦਾ ਨੇ। ਤੇਰੀ ਔਲਾਦ ਸਿਆਣੀ ਨਹੀਂ ਹੈ, ਕੀ ਹੋ ਗਿਆ ਤੇਰੇ ਬੈਂਕ ਬੈਲੈਂਸ ਜ਼ਿਆਦਾ ਨੇ। ਉਸ ਦਿਨ ਸੱਚ ਕਹਿ ਸਕੇਗਾ ਜਿਸ ਦਿਨ ਤੇਰੀਆਂ ਅੱਖਾਂ ਵਿੱਚ ਮਾਇਆ ਦੀ ਚਮਕ ਦਮਕ ਦਾ ਪ੍ਰਭਾਵ ਨਾ ਹੋਇਆ। ਦਾਣਿਆਂ ਨਾਲ ਸਿਆਣਪ ਨਹੀਂ ਆਉਂਦੀ। ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਕਹਿੰਦੇ ਹੁੰਦੇ ਸੀ ਕਿ ਇੱਕ ਜਵਾਨੀ ਇੱਕ ਧਨ ਪੱਲੇ, ਦਾਣੇ ਹੋਣ ਕੋਲ ਭਾਵ ਦਮੜੇ ਹੋਣ ਪੱਲੇ, ਇੱਕ ਜਵਾਨੀ ਇੱਕ ਧਨ ਪੱਲੇ, ਗੁਰੂ ਦੀ ਕਿਰਪਾ ਬਿਨਾਂ ਟੇਢਾ ਹੀ ਟੇਢਾ ਚੱਲੇ, ਗੁਰੂ ਦੀ ਕਿਰਪਾ ਬਿਨਾਂ ਟੇਢਾ ਹੀ ਟੇਢਾ ਚੱਲੇ। ਜੇ ਕਹਿੰਦੇ ਉਹਦੇ 'ਤੇ ਗੁਰੂ ਦੀ ਕਿਰਪਾ ਨਹੀਂ ਤਾਂ ਪੈਸਿਆਂ ਨਾਲ ਸਿਆਣਪ ਨਹੀਂ ਆ ਸਕਦੀ, ਸਗੋਂ ਟੇਢਾ ਹੀ ਜਾਵੇਗਾ। ਉਹਨੂੰ ਜਵਾਨੀ ਅਤੇ ਪੈਸੇ ਅੰਧਕਾਰ ਵੱਲ ਲੈ ਜਾਣਗੇ, ਟੇਢੇ ਪਾਸੇ ਲੈ ਜਾਣਗੇ, ਗੁਰੂ ਦੀ ਸ਼ਰਨ ਵਿੱਚ ਨਾ ਆਉਣ ਦੇਣਗੇ। ਜੇ ਗੁਰੂ ਦੀ ਕਿਰਪਾ ਨਾ ਹੋਵੇ ਤਾਂ, ਜੇ ਗੁਰੂ ਦੀ ਕਿਰਪਾ ਹੋਵੇਗੀ ਤਾਂ ਸਿਆਣਾ ਹੈ, ਨਹੀਂ ਸਿਆਣਾ ਨਹੀਂ ਹੋ ਸਕਦਾ। ਗੁਰੂ ਜੀ ਕਹਿੰਦੇ ਉਹਦੇ ਘਰ ਵਿੱਚ ਦਾਣੇ ਤਾਂ ਬਹੁਤ ਆ ਗਏ, ਸੁੱਖ ਤਾਂ ਬਹੁਤ ਆ ਗਿਆ, ਪਰ ਸਿਆਣਪ ਨਾ ਆਈ, ਉਹਨੂੰ ਸੋਝੀ ਨਾ ਆਈ, ਪਤਾ ਨਾ ਲੱਗਿਆ ਕਿ ਮੇਰੇ ਘਰ ਦੇ ਦਾਣੇ ਤਾਂ ਚਿੜੀਆਂ ਨੇ ਸੁੱਟੇ ਸੀ ਗੁਰੂ ਕੇ ਲੰਗਰਾਂ 'ਚ, ਤਾਂ ਵਾਧੇ ਹੋਏ ਨੇ ਮੇਰੇ ਭੰਡਾਰਾਂ 'ਚ, ਤਾਂ ਵਾਧੇ ਹੋਏ ਨੇ। ਕਹਿੰਦੇ ਅੱਜ ਹੋਰ ਕੱਲ੍ਹ ਹੋਰ, ਨਾ ਸਾਧ ਸੰਗਤ ਦੀ ਸੇਵਾ ਕਰਨ ਲੱਗਿਆ, ਨਾ ਨਾਮ ਜਪਣ ਲੱਗਿਆ, ਕਮਾਈ ਤਾਂ ਕੋਈ ਵੀ ਨਾ ਕਰਨ ਲੱਗਿਆ, ਖਾਵੇਗਾ ਕੀ, ਖਾਵੇਗਾ ਕੀ। ਇਸ ਇੱਕ ਘਰ ਵਿੱਚ ਫਕੀਰ ਨੇ ਸਦਾ ਕੀਤੀ। ਕੋਈ ਸੰਤ ਆਇਆ, ਫਕੀਰ ਆਇਆ, ਉਸ ਘਰ ਵਿੱਚ ਬੱਚੀ ਨੇ ਆ ਕੇ ਜਦੋਂ ਆਟੇ ਦੀ ਮੁੱਠੀ ਉਹਨਾਂ ਦੀ ਝੋਲੀ ਵਿੱਚ ਪਾਈ ਤੇ ਉਹ ਬੱਚੇ ਨੂੰ ਕਹਿਣ ਲੱਗੇ, ਬੇਟੀ ਤੁਹਾਡੇ ਘਰ ਵਿੱਚ ਬੇਹੀ ਖਾਂਦੇ ਨੇ ਕਿ ਤਾਜ਼ੀ ਖਾਂਦੇ। ਬੇਟੀ ਤੇਰੇ ਘਰ ਵਿੱਚ, ਇਹ ਤੇਰੇ ਸਹੁਰੇ ਘਰ ਵਿੱਚ ਬਾਸੀ ਰੋਟੀ ਖਾਂਦੇ ਨੇ, ਬੇਹੀ ਖਾਂਦੇ ਨੇ ਜਾਂ ਤਾਜ਼ੀ ਖਾਂਦੇ ਨੇ। ਉਹਨੇ ਆਸ ਪਾਸ ਤਾਂ ਵੇਖਿਆ, ਉਹਦੀ ਸੱਸ ਥੋੜ੍ਹੀ ਦੂਰ ਬੈਠੀ ਸੀ, ਕਹਿਣ ਲੱਗੀ ਸੰਤ ਜੀ ਸਾਡੇ ਘਰ ਵਿੱਚ ਤਾਂ ਬੇਹੀ ਹੀ ਪੱਕਦੀ ਹੈ, ਬੇਹੀ ਹੀ ਪੱਕਦੀ ਹੈ, ਬਾਸੀ ਹੀ ਖਾਂਦੇ ਨੇ। ਤੂੰ ਸੰਤ ਜੀ ਕਹਿ ਕੇ ਚਲੇ ਗਏ, ਭਗਵਾਨ ਪ੍ਰਭੂ ਕਿਰਪਾ ਕਰੇ ਤੁਹਾਡੇ 'ਤੇ ਦਇਆ ਸਮਰਥ ਮਿਲ ਜਾਏ, ਕਿਉਂਕਿ ਮੈਂ ਇਸ ਘਰ ਦਾ ਆਟਾ ਲਿਆ, ਇਹੀ ਮੈਂ ਕਹਿ ਸਕਦਾ ਹਾਂ, ਪ੍ਰਭੂ ਕਿਰਪਾ ਕਰੇ ਸਮਰਥ ਆਵੇ, ਤਾਜ਼ੀ ਪਕਾਉਣੀ ਸ਼ੁਰੂ ਕਰ ਦਿਓ, ਬੇਹੀ ਨਾ ਪਕਾ ਕੇ ਖਾਓ। ਉਸ ਬੱਚੀ ਦੀ ਗੱਲ ਤਾਂ ਨਹੀਂ ਸੁਣੀ ਸੀ, ਪਰ ਸੰਤ ਜੀ ਨੇ ਜਰਾ ਬੇਪਰਵਾਹੀ ਨਾਲ ਕਿਹਾ, ਉਹਦੀ ਸੱਸ ਨੂੰ ਵੀ ਸੁਣ ਗਿਆ। ਸੰਤ ਚਲਾ ਗਿਆ, ਸੱਸ ਨੇ ਪਕੜ ਲਿਆ, ਕਹਿੰਦੀ ਤੂੰ ਮੇਰੇ ਘਰ ਦੀ ਬਦਨਾਮੀ ਕੀਤੀ, ਤੂੰ ਕਹਿੰਦੀ ਆ ਬੇਹੀ ਪੱਕਦੀ ਹੈ ਸਾਡੇ ਘਰ ਵਿੱਚ, ਬੇਹੀ ਰੋਟੀ ਪੱਕਦੀ ਸਾਡੇ ਘਰ ਵਿੱਚ ਤਾਜ਼ੀ ਨਹੀਂ, ਤੂੰ ਸੰਤ ਤੋਂ ਕੀ ਆਸ਼ੀਰਵਾਦਾਂ ਲੈ ਰਹੀ ਸੀ, ਅਰਦਾਸਾਂ ਕਰਵਾ ਰਹੀ ਸੀ। ਉਹ ਪਰਮਾਤਮਾ ਅੱਗੇ ਕਹਿ ਰਿਹਾ ਸੀ ਇਸ ਘਰ 'ਤੇ ਕਿਰਪਾ ਕਰਨੀ, ਇਹ ਤਾਜ਼ੀ ਪਕਾਉਣ ਲੱਗ ਜਾਣ, ਜਿਹੜੀ ਬੇਹੀ ਖਾ ਰਹੇ ਨੇ ਉਹਦਾ ਛੁਟਕਾਰਾ ਹੋ ਜਾਏ, ਬੇਹੀ ਦੇ ਆਸਰੇ ਨਾ ਰਹਿਣ, ਤਾਜ਼ੀ ਪਕਾਉਣ ਅਤੇ ਖਾਣ। ਘਰ ਦੇ ਜੀ ਘਰ ਵਿੱਚ ਆਏ, ਉਹਦਾ ਪਤੀ ਘਰ ਵਿੱਚ ਆਇਆ, ਸਹੁਰਾ ਵੀ ਆਇਆ, ਸਾਰਿਆਂ ਦੇ ਪਾਸ ਗੱਲ ਕੀਤੀ, ਇਹਨੇ ਅੱਜ ਸਾਡੀ ਨੂੰਹ ਨੇ ਸਾਡੇ ਘਰ ਦੀ ਬੇਇੱਜ਼ਤੀ ਕੀਤੀ, ਅਪਮਾਨ ਕੀਤਾ। ਸਾਰਿਆਂ ਨੇ ਪੁੱਛਿਆ, ਬੇਟੀ ਕਿਸ ਦਿਨ ਤੈਨੂੰ ਬੇਹੀ ਰੋਟੀ ਮਿਲੀ ਹੈ, ਜਦੋਂ ਦੀ ਆਈ ਹੈ ਤਾਜ਼ੀ ਪੱਕਦੀ ਹੈ। ਉਹ ਰੋਣ ਲੱਗੀ, ਕਹਿੰਦੇ ਕੀ ਗੱਲ, ਕਹਿੰਦੀ ਮੈਂ ਰੋਟੀ ਦੀ ਤਾਂ ਗੱਲ ਹੀ ਨਹੀਂ ਸੀ ਕੀਤੀ, ਇਹ ਨਾ ਰੋਟੀ ਪੁੱਛੀ ਸੀ ਉਹਨਾਂ ਮਹਾਂਪੁਰਸ਼ਾਂ ਨੇ, ਉਹਨਾਂ ਨੇ ਤਾਂ ਪੁੱਛਿਆ ਸੀ ਕਿ ਨਾਮ ਜਪਦੇ ਹੋ ਕਿ ਪਿਛਲਾ ਜਪਿਆ ਹੋਇਆ ਹੀ ਹੁਣ ਖਾ ਰਹੇ ਹੋ, ਤਾਜ਼ੀ ਪੱਕਦੀ ਹੈ ਕਿ ਨਹੀਂ, ਕਿ ਪਿਛਲਾ ਨਾਮ ਜਪਿਆ ਹੁਣ ਸੁੱਖ ਲੈ ਰਹੇ ਹੋ, ਆਹ ਜਿਹੜੇ ਘਰ ਚੌਬਾਰੇ ਇਹ ਸੁੱਖ ਇਹ ਲਹਿਰਾਂ ਇਹ ਬਹਿਰਾਂ ਬਣੀਆਂ ਨੇ ਇਹ ਤੁਹਾਡੇ ਪਿਛਲੇ ਨਾਮ ਨਾਲ ਨੇ, ਹੁਣ ਵੀ ਜਪਦੇ ਹੋ ਕਿ ਨਹੀਂ, ਤਾਜ਼ਾ ਵੀ ਕੁਛ ਕਰਦੇ ਹੋ ਕਿ ਬੇਹਾ ਹੀ ਖਾ ਰਹੇ ਹੋ। ਇਹ ਤਾਂ ਮੈਨੂੰ ਸਵਾਲ ਸੰਤ ਜੀ ਨੇ ਇਹ ਕੀਤਾ ਸੀ ਤੇ ਮੈਂ ਤਾਂ ਇਹ ਜਵਾਬ ਦਿੱਤਾ ਸੀ ਕਿ ਹੇ ਫਕੀਰ ਸਾਈਂ, ਸਾਡੇ ਘਰ ਵਿੱਚ ਕੋਈ ਨਾਮ ਨਹੀਂ ਜਪਦਾ, ਇਹ ਪਹਿਲਾਂ ਹੀ ਜਪਿਆ ਹੋਇਆ। ਜਿਹੜੇ ਮਹਿਲ ਚੌਬਾਰੇ ਇਹ ਸੁੱਖ ਇਹ ਲਹਿਰਾਂ ਇਹ ਬਹਿਰਾਂ ਨੇ, ਅਸੀਂ ਤਾਂ ਬੇਹੀ ਹੀ ਖਾ ਰਹੇ ਹਾਂ, ਤਾਜ਼ੀ ਨਹੀਂ ਪਕਾ ਰਹੇ, ਨਾਮ ਨਹੀਂ ਜਪਦੇ ਕੋਈ ਵੀ ਇਸ ਘਰ ਵਿੱਚ। ਅੰਮ੍ਰਿਤ ਵੇਲੇ ਉੱਠ ਕੇ ਕੋਈ ਨਹੀਂ ਜਪਦਾ ਨਾਮ, ਅੰਮ੍ਰਿਤ ਵੇਲਾ ਨਹੀਂ ਹੈ ਇਸ ਘਰ ਵਿੱਚ, ਤਾਜ਼ਾ ਕੁਛ ਨਹੀਂ ਹੈ, ਬੇਹਾ ਹੀ ਹੈ। ਅਤੇ ਜੇ ਸਿੱਖਾ ਤੂੰ ਵੀ ਇਵੇਂ ਕਰਦਾ ਤਾਂ ਬੇਹਾ ਹੀ ਹੈ ਤੇਰੇ ਪਾਸ, ਤਾਜ਼ਾ ਜੇ ਕੁਛ ਨਹੀਂ। ਜੇ ਨਾਮ ਜਪੇਗਾ ਸੇਵਾ ਕਰੇਗਾ ਗੱਲ ਬਣੇਗੀ। ਸਤਿਗੁਰੂ ਜੀ ਕਹਿਣ ਲੱਗੇ ਕਿ ਉਹਦੇ ਦਿਨ, ਕਿਉਂਕਿ ਸੁੱਖ ਤਾਂ ਆ ਗਏ, ਦਾਣੇ ਤਾਂ ਆ ਗਏ, ਸਿਆਣਪ ਨਹੀਂ ਆਈ, ਨਾਮ ਨਹੀਂ ਜਪਿਆ, ਸੇਵਾ ਨਹੀਂ ਕੀਤੀ, ਫਿਰ ਦਿਨ ਪਲਟ ਗਏ। ਜਿਹੜੇ ਸੁੱਖ ਆਏ ਸੀ ਉਹ ਚਿੜੀਆਂ ਦੇ ਦਾਣੇ ਗੁਰੂ ਕੇ ਲੰਗਰਾਂ ਵਿੱਚ ਸੁੱਟਣ ਨਾਲ ਉਹ ਫਿਰ ਸੁੱਖ ਨਦਾਰਤ ਹੋ ਗਏ, ਫਿਰ ਦੁੱਖ ਪੱਲੇ ਰਹਿ ਗਏ, ਘਾਟੇ ਪੈ ਗਏ, ਉਹ ਘਰ ਵੀ ਛੱਡਣੇ ਪੈ ਗਏ। ਅਤੇ ਸਤਿਗੁਰੂ ਨੇ ਕਿਹਾ ਜਦੋਂ ਉਹ ਗੁਰੂ ਘਰ ਵਿੱਚ ਆਇਆ ਤਾਂ ਉਹਨੂੰ ਫਿਰ ਇਹ ਸੁਮਤ ਮਿਲੀ ਕਿ ਮੈਂ ਸਾਧ ਸੰਗਤ ਦੀ ਸੇਵਾ ਵਿੱਚ ਲੱਗ ਜਾਵਾਂ, ਸੇਵਾ ਵਿੱਚ ਗੁਰੂ ਦਾ ਮੰਤਰ ਲਵਾਂ, ਕਮਾਈ ਕਰਾਂ, ਨਾਮ ਜਪਾਂ, ਸਾਧ ਸੰਗਤ ਵਿੱਚ ਆ ਕੇ ਸੇਵਾ ਕਰਾਂ, ਗੱਲ ਬਣ ਜਾਏਗੀ। ਜੇ ਇਹ ਬੀਜਾਂਗਾ ਤਾਂ ਮਿਲੇਗਾ। ਭਾਈ ਸਾਹਿਬ ਕਹਿੰਦੇ ਨੇ ਦਿੱਤਾ ਲਈ ਆਪਣਾ ਅਣ ਦਿੱਤਾ ਕੁਛ ਹੱਥ ਨਾ ਦਿੱਤਾ ਕੱਛ ਹੱਥ ਨਾ ਆਵੇ ਬੈਠਾ ਸੋਡੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਰਾਮਦਾਸ ਸਤਿਗੁਰੂ ਰਾਮਦਾਸ ਸਤਿਗੁਰੂ ਕਮਾਵੇ ਰਾਮਦਾਸ ਸਤਿਗੁਰੂ ਕਮਾਵੇ ਰਾਮਦਾਸ ਸਤਿਗੁਰੂ ਕਮਾਵੇ ਰਾਮਦਾਸ ਸਤਿਗੁਰੂ। ਸਮਾਂ ਬੀਤਦਾ ਗਿਆ, ਇਵੇਂ ਇਹ ਜੇਠਾ ਜੀ ਘੁੰਗਣੀਆਂ ਵੇਚਦੇ ਨੇ, ਮਾਂ ਜੀ ਦੇ ਕੋਲ ਆਉਂਦੇ ਨੇ। ਮਾਂ ਜੀ ਦਾ ਸੰਬੰਧ ਬਾਸਰਕਿਆਂ ਨਾਲ ਹੈ, ਬਾਸਰਕੇ ਤੀਸਰੇ ਪਾਤਸ਼ਾਹ ਸੰਗਤ ਵਿੱਚ ਆਉਂਦੇ ਨੇ। ਇਤਨਾ ਸਮਾਂ ਨਹੀਂ ਕਿ ਵਿਸਥਾਰ ਨਾਲ ਹੁਣ ਕਿਹਾ ਜਾਏ। ਮਾਤਾ ਜੀ ਵੀ ਜੇਠਾ ਜੀ ਦੇ ਸਿਰ ਤੋਂ ਚਲੇ ਗਏ। ਹੁਣ ਲਾਹੌਰ ਤੋਂ ਸੰਗਤਾਂ ਇੱਕ ਦਿਨ ਗੋਇੰਦਵਾਲ ਸਾਹਿਬ ਲਈ ਤਿਆਰ ਹੋਈਆਂ ਨੇ ਅਤੇ ਇਹ ਜੇਠਾ ਵੀ ਲਾਹੌਰ ਤੋਂ ਸੰਗਤਾਂ ਦੇ ਨਾਲ ਚੱਲ ਪਏ। ਗੋਇੰਦਵਾਲ ਸਾਹਿਬ ਆਏ ਸਾਹਿਬ, ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰ ਰਹੇ ਨੇ, ਰਹਿਮਤਾਂ ਕਰ ਰਹੇ ਨੇ, ਟੁੱਟੀਆਂ ਹੋਈਆਂ ਰੂਹਾਂ ਨੂੰ ਅਕਾਲ ਪੁਰਖ ਨਾਲ ਜੋੜ ਰਹੇ ਨੇ। ਕੋੜੀ ਆਉਂਦੇ ਨੇ ਰਾਜੀ ਹੁੰਦੇ ਨੇ, ਦੁਖੀ ਆਉਂਦੇ ਨੇ ਸੁੱਖਾਂ ਦੀਆਂ ਪੰਡਾਂ ਲੈ ਜਾ ਰਹੇ। ਸੇਵਾ ਚੱਲ ਰਹੀ ਹੈ, ਸਿਮਰਨ ਦੇ ਕੁੰਭ ਚੱਲ ਰਹੇ ਨੇ, ਗੁਰਬਾਣੀ ਦਾ ਕੀਰਤਨ ਸਦਾ ਹੋ ਰਿਹਾ, ਸ਼ਬਦ ਦੀਆਂ ਵਿਚਾਰਾਂ ਚੱਲ ਰਹੀਆਂ ਨੇ। ਉਸ ਸਤਸੰਗ ਤੇ ਰੂਹਾਨੀਅਤ ਦੇ ਮਾਹੌਲ ਵਿੱਚ ਆ ਕੇ ਜੇਠੇ ਨੂੰ ਇਉਂ ਲੱਗਿਆ, ਜਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਦੀਦਾਰ ਕਰਦਾ ਹੈ ਜੇਠਾ, ਲੱਗਦਾ ਕਿ ਜੋ ਪਿਤਾ ਜੀ ਸਿਰ ਤੋਂ ਗਏ ਸਨ ਉਹਨਾਂ 'ਤੇ ਕਮੀ ਮਹਿਸੂਸ ਹੁੰਦੀ ਸੀ। ਅੱਜ ਮੈਂ ਦੀਦਾਰ ਕੀਤੇ ਨੇ, ਲੱਗਦਾ ਮੇਰਾ ਪਿਤਾ ਮਿਲ ਗਿਆ। ਗੁਰੂ ਅਮਰਦਾਸ ਪਾਤਸ਼ਾਹ ਦੇ ਦੀਦਾਰ ਕਰਦਾ ਹਾਂ, ਲੱਗਦਾ ਮੇਰਾ ਬਾਪ ਮਿਲ ਗਿਆ। ਅਤੇ ਕਦੇ ਕਦੇ ਮਾਂ ਦਾ ਪਿਆਰ ਵੀ ਮਿਲਦਾ ਉਹਨਾਂ ਦੇ ਬਚਨਾਂ 'ਚੋਂ। ਮੈਂ ਯਤੀਮ ਸੀ ਪਰ ਹੁਣ ਲੱਗਦਾ ਨਹੀਂ ਯਤੀਮ ਹਾਂ। ਮੈਂ ਇਕੱਲਾ ਸੀ ਲਾਹੌਰ ਵਿੱਚ ਪਰ ਇੱਥੇ ਸੰਗਤ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਲੱਗਦਾ ਕਿ ਮੈਂ ਇਕੱਲਾ ਹਾਂ। ਸੇਵਾ ਕਰਨ ਲੱਗ ਪਏ, ਬੜਾ ਦਿਲ ਲੱਗਿਆ। ਸੰਗਤਾਂ ਦੀ ਵਾਪਸ ਤਿਆਰੀ ਹੋ ਗਈ। ਜੇਠੇ ਨੂੰ ਪੁੱਛਿਆ, ਜੇਠਿਆ ਤੂੰ ਨਹੀਂ ਜਾਣਾ, ਕੀ ਗੱਲ, ਤੂੰ ਸਾਡੇ ਨਾਲ ਖਲੋਂਦਾ ਹੀ ਨਹੀਂ, ਸੇਵਾ ਵਿੱਚ ਹੀ ਲੱਗਿਆ ਹੋਇਆ, ਤੇਰਾ ਦਿਲ ਨਹੀਂ ਕਰਦਾ ਜਾਣ ਨੂੰ। ਜੇਠਾ ਜੀ ਕਹਿਣ ਲੱਗੇ, ਲਾਹੌਰ ਕੌਣ ਹੈ ਮੇਰਾ? ਉਹ ਕਹਿਣ ਲੱਗੇ, ਇੱਥੇ ਕੌਣ ਹੈ ਤੇਰਾ? ਜੇਠਾ ਕਹਿਣ ਲੱਗਿਆ, ਇੱਥੇ ਗੁਰੂ ਅਮਰਦਾਸ ਪਾਤਸ਼ਾਹ ਨੇ ਮੇਰੇ, ਇਹੀ ਮੇਰੇ ਪਿਤਾ ਨੇ, ਇਹੀ ਮੇਰੀ ਮਾਤਾ ਨੇ, ਇਹੀ ਮੇਰਾ ਪਰਿਵਾਰ ਨੇ, ਇਹ ਸਾਧ ਸੰਗਤ ਭੈਣਾਂ ਭਰਾ ਮੈਨੂੰ ਲੱਗਦੇ ਨੇ, ਸਤਿਗੁਰੂ ਮੈਨੂੰ ਮਾਤਾ ਪਿਤਾ ਲੱਗਦੇ ਨੇ। ਜਿਸ ਦਿਨ ਦਾ ਇੱਥੇ ਆਇਆ ਹਾਂ ਮੇਰੇ, ਮੈਨੂੰ ਕਦੇ ਇਹ ਮੈਂ ਇਕੱਲਾ ਨਹੀਂ ਲੱਗਿਆ, ਮੈਂ ਯਤੀਮ ਨਹੀਂ ਲੱਗਿਆ। ਸੰਗਤ ਚਲੀ ਗਈ, ਜੇਠਾ ਜੀ ਉੱਥੇ ਨੇ, ਸੇਵਾ ਵਿੱਚ ਲੱਗ ਗਏ। ਸੰਗਤ ਅੰਦਰ ਬੈਠੀ ਹੈ, ਜੇਠਾ ਜੀ ਜੋੜੇ ਸਾਫ ਕਰ ਰਹੇ ਨੇ, ਜੋੜੇ ਟਿਕਾ ਰਹੇ ਨੇ, ਜਗ੍ਹਾ 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 ਸਾਫ ਕਰਦੇ ਨੇ। ਸੰਗਤ ਸੇਵਾ ਕਰਕੇ ਘਰਾਂ ਨੂੰ ਚਲੀ ਗਈ ਹੈ, ਦੀਵਾਰਾਂ ਉਸਰ ਰਹੀਆਂ ਨੇ, ਮਕਾਨ ਬਣ ਰਹੇ ਨੇ। ਸੰਗਤ ਚਲੀ ਗਈ, ਕੋਈ ਕਈਆਂ ਸੁੱਟ ਕੇ ਚਲਾ ਗਿਆ, ਕੋਈ ਦਾਬੜੇ ਸੁੱਟ ਕੇ ਚਲਾ ਗਿਆ, ਕੋਈ ਸੇਵਾ ਦੇ ਔਜ਼ਾਰ ਸੁੱਟ ਕੇ ਚਲਾ ਗਿਆ, ਪਰ ਇਹ ਜੇਠਾ ਹੈ ਇਹ ਇਕੱਠੇ ਕਰ ਰਿਹਾ, ਟੋਕਰੀਆਂ ਸੰਭਾਲ ਰਿਹਾ, ਬਾਲਟੀਆਂ ਸੰਭਾਲ ਰਿਹਾ, ਕਈਆਂ ਸੰਭਾਲ ਰਹੇ, ਸਾਰੇ ਚਲੇ ਗਏ ਇਹ ਸੰਭਾਲ ਕਰ ਰਹੇ। ਸੰਗਤ ਲੰਗਰ ਛਕ ਰਹੀ ਹੈ, ਜੇਠਾ ਜੀ ਭਾਂਡੇ ਮਾਂਜ ਰਹੇ ਨੇ, ਜੇਠਾ ਜੀ ਭਾਂਡੇ ਮਾਂਜ ਰਹੇ ਨੇ ਸੰਗਤ ਦੇ। ਕੁਝ ਸਿੱਖ ਬੈਠੇ ਨੇ ਬਾਬਾ ਬੁੱਢਾ ਜੀ ਦੇ ਪਾਸ, ਗੱਲਾਂ ਕਰਦੇ ਨੇ ਕਿ ਇਹ ਜਿਹੜਾ ਲਾਹੌਰ ਤੋਂ ਆਇਆ ਨਾ ਸੋਢੀਆਂ ਦਾ ਪੁੱਤਰ, ਜੇਠਾ ਇਹ ਤਾਂ ਇਉਂ ਕੰਮ ਕਰਦਾ ਜਿਵੇਂ ਗੁਲਾਮ ਕਰਦੇ ਨੇ, ਸਾਰਾ ਦਿਨ ਕੰਮ ਕਰਦਾ, ਸਾਰਾ ਦਿਨ ਸੇਵਾ ਵਿੱਚ ਲੱਗਿਆ, ਜਿਵੇਂ ਗੁਲਾਮਾਂ ਤੋਂ ਲੋਕ ਕੰਮ ਲੈਂਦੇ ਨੇ, ਪਰ ਇਹ ਆਪ ਉਹਨਾਂ ਕੰਮ ਕਰਦਾ ਗੁਲਾਮਾਂ ਵਾਂਗੂ। ਬਾਬਾ ਬੁੱਢਾ ਜੀ ਦੀਆਂ ਨੀਜ ਹੈ ਉਹਨਾਂ ਵਿੱਚ, ਕਿਉਂਕਿ ਬਾਬਾ ਬੁੱਢਾ ਜੀ ਦੇ ਨੇਤਰਾਂ 'ਚ ਗਿਆਨ ਦਾ ਅੰਜਨ ਪਿਆ ਹੋਇਆ ਹੈ, ਗਿਆਨ ਦਾ ਅੰਜਨ ਪਿਆ ਹੋਇਆ ਹੈ। ਉਹਨਾਂ ਦੇ ਨੇਤਰਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਵਰਦਾਨ ਦਿੱਤਾ ਸੀ ਕਿ ਬੁੱਢਾ ਤੇਰੇ ਤੋਂ ਕਦੇ ਓਹਲਾ ਨਾ ਕਰਸ, ਇਹ ਬਾਬਾ ਬੁੱਢਾ ਤੇਰੇ ਤੋਂ ਕਦੇ ਗੁਰੂ ਜੋਤ ਦਾ ਓਹਲਾ ਨਾ ਹੋਵੇਗਾ। ਉਹ ਤ੍ਰੈਕਾਲ ਦਰਸੀ ਨੇ, ਉਹ ਬ੍ਰਹਮ ਗਿਆਨੀ ਨੇ, ਉਹਨਾਂ ਦੀ ਨੀਚ, ਉਹਨਾਂ ਦੀ ਗੱਲ ਸੁਣ ਕੇ ਬਾਬਾ ਜੀ ਦੇ ਨੇਤਰ ਨਮ ਹੋ ਗਏ ਤੇ ਠੰਡਾ ਸਾਹ ਭਰਿਆ। ਉਹ ਸਿੱਖ ਕਹਿਣ ਲੱਗੇ, ਬਾਬਾ ਜੀ ਕੀ ਗੱਲ ਸਾਡੀ ਗੱਲ ਵਿੱਚ ਹਾਂ 'ਚ ਹਾਂ ਨਹੀਂ ਮਿਲਾਈ, ਸਾਡੀ ਗੱਲ ਦਾ ਜਵਾਬ ਨਹੀਂ ਦਿੱਤਾ। ਅਤੇ ਬਾਬਾ ਬੁੱਢਾ ਜੀ ਦੇ ਬੁੱਲ ਫਰਕੇ ਕਹਿਣ ਲੱਗੇ, ਗੁਰਸਿੱਖੋ ਤੁਸੀਂ ਇਸ ਬੱਚੇ ਨੂੰ, ਉਹ ਜਿਹੜਾ ਜੇਠਾ ਸੰਗਤਾਂ ਦੇ ਜੋੜੇ ਸਾਫ਼ ਕਰ ਰਿਹਾ, ਉਹ ਜਿਹੜਾ ਬੱਚਾ ਸੰਗਤਾਂ ਦੇ ਬਰਤਨ ਮਾਂਜ ਰਿਹਾ, ਉਹ ਜਿਹੜਾ ਬੱਚਾ ਦਿਨ ਰਾਤ ਸੇਵਾ ਵਿੱਚ ਜੁਟਿਆ ਹੋਇਆ, ਤੁਸੀਂ ਉਹਨੂੰ ਗੁਲਾਮ ਕਹਿੰਦੇ ਹੋ। ਬੁੱਢੇ ਦੀਆਂ ਨਜ਼ਰਾਂ ਤਾਂ ਕੁਝ ਹੋਰ ਹੀ ਵੇਖ ਰਹੀਆਂ ਨੇ, ਮੇਰੀਆਂ ਨਜ਼ਰਾਂ ਤਾਂ ਕੁਝ ਹੋਰ ਹੀ ਵੇਖ ਰਹੀਆਂ ਨੇ। ਤੋ ਉਹ ਵੀ ਕੁਛ ਚੁੱਪ ਕਰ ਗਏ, ਗਹਿਰਾਈ ਵਿੱਚ ਉਤਰੇ, ਕਹਿਣ ਲੱਗੇ ਬਾਬਾ ਜੀ ਕੀ ਵੇਖ ਰਹੀਆਂ ਨੇ। ਬਾਬਾ ਜੀ ਕਹਿਣ ਲੱਗੇ ਰਮਜ਼ ਨਾਲ ਕਿ ਕਿਸੇ ਸਮੇਂ ਤੋਂ ਪਹਿਲਾਂ ਵੱਡੇ ਰਾਜ ਦੇ ਉੱਪਰੋਂ ਪੜਦੇ ਚੁੱਕਣੇ ਚੰਗੇ ਨਹੀਂ ਹੁੰਦੇ। ਸਮੇਂ ਤੋਂ ਪਹਿਲਾਂ ਪਰ ਉਦਾਹਰਣ ਦੇ ਦਿੱਤੀ ਕਿ ਜਦੋਂ ਘਰ ਵਿੱਚ ਲੋਕ ਆਉਂਦੇ ਨੇ, ਖਾਂਦੇ ਪੀਂਦੇ ਸਾਰੇ ਨੇ, ਅਤੇ ਜਦੋਂ ਬਰਤਨ ਮਾਂਜ ਰਹੀ ਹੁੰਦੀ ਹੈ ਅਤੇ ਘਰ ਦੀ ਮਾਲਕਣੀ ਮਾਂਜ ਰਹੀ ਹੁੰਦੀ ਹੈ। ਬਰਤਨ ਤਾਂ ਘਰ ਦੀ ਮਾਲਕਣ, ਘਰ ਨੂੰ ਤਾਂ ਘਰ ਦੀ ਮਾਲਕਣੀ ਸੰਭਾਲ ਰਹੀ ਹੁੰਦੀ ਹੈ, ਇਹ ਜਦੋਂ ਟੋਕਰੀਆਂ ਅਤੇ ਇਹ ਕਈਆਂ ਸੰਭਾਲਦਾ ਨਾ, ਮੈਨੂੰ ਕੁਛ ਹੋਰ ਨਜ਼ਰ ਆਉਂਦਾ। ਬਸ ਇਹਨੇ ਕੁਝ ਇਸ਼ਾਰੇ ਛੱਡ ਕੇ ਬਾਬਾ ਜੀ ਚੁੱਪ ਕਰ ਗਏ। ਸਮਾਂ ਬੀਤਦਾ ਚਲਾ ਗਿਆ। ਇੱਕ ਦਿਨ ਮਾਤਾ ਜੀ ਸਾਹਿਬਾਂ ਦੇ ਧਰਮ ਪਤਨੀ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਮਹਿਲ ਆਏ ਇੱਕ ਦਿਨ ਪਾਸ। ਮਾਤਾ ਜੀ ਕਹਿਣ ਲੱਗੇ ਤੁਸੀਂ ਬਹੁਤ ਬੇਪਰਵਾਹ ਹੋ, ਸੰਗਤਾਂ ਦੇ ਪਾਸ ਇਤਨੇ ਤੁਸੀਂ ਰੁਝੇਵੇਂ ਵਿੱਚ ਲੱਗੇ ਹੋਏ, ਸੰਗਤਾਂ ਵਿੱਚ ਹੀ ਹਰ ਸਮੇਂ, ਕਦੇ ਘਰ ਦੀ ਵੀ ਖਬਰ ਲਈ? ਸਤਿਗੁਰੂ ਜੀ ਕਹਿਣ ਲੱਗੇ ਘਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਪਾਈ ਹੈ ਨਾ, ਇਹ ਤੁਸੀਂ ਬੜੀ ਬਾਖੂਬੀ ਨਿਭਾ ਰਹੇ ਹੋ। ਜਦੋਂ ਤੁਸੀਂ ਬਾਖੂਬੀ ਘਰ ਦੀ ਜ਼ਿੰਮੇਵਾਰੀ ਨਿਭਾ ਰਹੇ ਹੋ, ਮੈਨੂੰ ਘਰ ਦੀ ਕੋਈ ਚਿੰਤਾ ਨਹੀਂ, ਮੈਨੂੰ ਤਾਂ ਗੁਰੂ ਨਾਨਕ ਦੇ ਘਰ ਦੀ ਹੀ ਚਿੰਤਾ ਰਹਿੰਦੀ, ਮੈਨੂੰ ਤਾਂ ਸਾਧ ਸੰਗਤ ਦੀ ਸੇਵਾ ਵਿੱਚ ਜੋ ਸੇਵਾ ਮੇਰੀ ਲਾਈ ਹੈ ਗੁਰੂ ਨੇ ਉਹ ਕਰ ਰਿਹਾ। ਘਰ ਦੀ ਜ਼ਿੰਮੇਵਾਰੀ ਤੁਹਾਡੀ ਹੈ, ਹਾਂ ਕੋਈ ਜ਼ਰੂਰਤ ਹੈ ਤਾਂ ਦੱਸੋ, ਕੋਈ ਮੁਸ਼ਕਲ, ਕੋਈ ਵਿਚਾਰ ਦੀ ਗੱਲ। ਉਹ ਕਹਿੰਦੇ ਇਤਨੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ, ਆਖਰਕਾਰ ਤੁਸੀਂ ਧੀਆਂ ਵਾਲੇ ਹੋ। ਤੋ ਗੁਰੂ ਜੀ ਮੁਸਕਰਾ ਪੇ, ਕਹਿਣ ਲੱਗੇ ਹਾਂ ਤੁਹਾਡਾ ਇਸ਼ਾਰਾ ਸਮਝ ਗਏ। ਹਾਂ ਕਹਿੰਦੇ ਫਿਰ ਬੀਬੀ ਭਾਨੀ ਲਈ ਤੁਸੀਂ ਕੁਝ ਵਾਰ ਢੂੰਡਿਆ ਕੋਈ? ਗੁਰੂ ਜੀ ਕਹਿਣ ਲੱਗੇ ਤੁਹਾਡੀ ਇਹ ਤੁਹਾਡੀ ਜ਼ਿੰਮੇਵਾਰੀ। ਉਹ ਕਹਿੰਦੇ ਤੁਹਾਡੀ ਵੀ ਜ਼ਿੰਮੇਵਾਰੀ, ਸੰਗਤ ਨੂੰ ਬੁਲਾ ਕੇ ਸੰਗਤ ਨੂੰ ਵੀ ਇਹ ਦੱਸੋ ਕਿ ਬੀਬੀ ਜਵਾਨ ਹੈ, ਜਿਧਰੇ ਕਿਧਰੇ ਕੋਈ ਦੱਸ ਪਵੇ ਚੰਗੇ ਵਰ ਦੀ ਪਤਾ ਕਰੀਏ। ਸਤਿਗੁਰੂ ਜੀ ਕਹਿੰਦੇ ਥੋੜ੍ਹੀ ਜਿਹੀ ਆਪਣੀ ਮਰਜ਼ੀ ਦੱਸੋ। ਇਤਿਹਾਸ ਦਾ ਜ਼ਿਕਰ ਹੈ ਕਿ ਸਤਿਗੁਰੂ ਜੀ ਨੇ ਕਿਹਾ ਆਪਣੀ ਥੋੜ੍ਹੀ ਜਿਹੀ ਮਰਜ਼ੀ ਦੱਸੋ ਕਿ ਕਿਹੋ ਜਿਹਾ ਬੱਚਾ ਹੋਵੇ। ਉਤਨੀ ਦੇਰ ਨੂੰ ਟੋਕਰੀ ਚੁੱਕੀ ਜਾ ਰਹੇ ਸੀ ਭਾਈ ਜੇਠਾ ਜੀ, ਇਹ ਜੇਠਾ ਟੋਕਰੀ ਚੁੱਕੀ ਜਾ ਰਹੀ ਸੇਵਾ ਦੀ। ਬੜਾ ਸੁੰਦਰ ਸਰੀਰ ਹੈ, ਨੌਜਵਾਨ ਹੈ। ਮਾਤਾ ਜੀ ਕਹਿਣ ਲੱਗੇ ਦੇਖੋ ਨਾ ਉਹ ਨੌਜਵਾਨ ਜਿਹੜਾ ਤੁਰਿਆ ਜਾਂਦਾ ਨਾ, ਕਿੰਨਾ ਸੋਹਣਾ ਹੈ, ਇਹਦੇ ਨੇਤਰ ਸੋਹਣੇ ਨੇ, ਚਿਹਰਾ ਸੁੰਦਰ ਹੈ, ਨੌਜਵਾਨ ਹੈ। ਜਿਹੜਾ ਮੇਰੀ ਬੀਬੀ ਭਾਨੀ ਲਈ ਵਰ ਲੱਭਣਾ ਨਾ, ਉਹ ਇੰਨਾ ਸੋਹਣਾ ਹੋਣਾ ਚਾਹੀਦਾ। ਗੁਰੂ ਜੀ ਨੇ ਸੇਵਕ ਨੂੰ ਭੇਜਿਆ, ਕਹਿੰਦੇ ਜਾ ਉਹ ਬੱਚੇ ਨੂੰ ਬੁਲਾ ਕੇ ਲਿਆ। ਜਦੋਂ ਸਤਿਗੁਰੂ ਜੀ ਨੇ ਬੁਲਾਇਆ, ਸੇਵਕ ਨੇ ਜਾ ਕੇ ਕਿਹਾ ਜੇਠਿਆ ਤੈਨੂੰ ਗੁਰੂ ਅਮਰਦਾਸ ਪਾਤਸ਼ਾਹ ਬੁਲਾ ਰਹੇ ਨੇ। ਵਾਹ ਵਾਹ ਧੰਨ ਭਾਗ, ਮੈਂ ਵੀ ਨਜ਼ਰੀ ਪਿਆ, ਮੇਰੀ ਘਾਲ ਥਾਂ ਪਈ, ਮੈਨੂੰ ਸਤਿਗੁਰੂ ਨੇ ਬੁਲਾਇਆ ਹੈ। ਗੁਰਬਾਣੀ 'ਚ ਕਿਹਾ ਕੋਟ ਸੁਖ ਆਨੰਦ ਰਾਜ ਪਾਏ ਮੁੱਖ ਤੇ ਨਿਮਖ ਬੁਲਾਏ। ਇੱਕ ਗੁਰੂ ਮੁੱਖ ਤੋਂ ਇੱਕ ਨਿਮਖ ਵੀ ਬੁਲਾ ਲਏ ਤੇ ਇੰਨਾ ਸੁੱਖ ਜਿਵੇਂ ਕਰੋੜਾਂ ਸੁੱਖ ਮਿਲ ਗਏ। करोड़ा राज मिल गए, करोड़ा आनंद मिल गए। इन्नी खुशी विच आए, नमस्कार कीते, मत्था टेकिया, सतगुरु जी की हुक्म है? कहिंदे बेटा तेरा नां की है? कहिंदा जी जेठ। कहिंदे किथे रहण वाला? जी लाहौर। तेरे माता पिता किथे ने? तेरे माता पिता सतगुरु जी
जो कमरी पिदगोती मेरे सतगुरा, मेरे सतगुरा, मेरे सतगुरा, साबित तुम हर जानो आपे।
पूछा सी ना तेरे माता पिता,
हम रुलते फिरते कोई बात ना पूछता, गुर सतगुर संग की रे हम थापे।
सतगुरु जी मैं रुलदा फिरदा सी लाहौर दी मंडी च, मेरे पिता भी मेरे सिर ते नहीं, माता जी भी सिर ते नहीं रहे। हाँ, लाहौर दी मंडी च मैं सचमुच यतीम सी, लाहौर दी मंडी च सचमुच मेरी कोई बात नहीं सी पुछदा। सतगुरु जी जदों दा आप दी हजूरी च आया हाँ, मैं यतीम नहीं हाँ। सतगुरु जी आप ही मेरे पिता हो, आप ही मेरी माँ हो, ये साध संगत मेरे भैणा भरा ने, लाहौर विच मेरा कोई नहीं है। पर हुण मैं इकल्ला नहीं, तुसी मेरे पिता हो, तुसी मेरी माता हो, ये साध संगत रूपी ये मेरे भैन भरा ने, ये गुरु घर ही मेरा घर है। सतगुरु लगदा मैनू तां राज मिल गया, गुर सतगुर संग कीरे हम थापे, मैं कीड़ा सी पर थापिया गया। सतगुरु जी लहरां वहरां खुशी आनंद मंगण, सतगुरु प्यार विच भिज गए। सतगुरु जी ने कहा, माता जी नूं कहण लगे, भागवाने बीबी भानी वास्ते तां वर फेरे ही चंगा है, यही चंगा है, बीबी भानी वास्ते तां वर यही चंगा है। माता जी कहन लगे, तुसी तां फिर फकीरां वाली गल कर दित्ती, इहदा घर नहीं, घाट नहीं, मां नहीं, बाप नहीं, भैणा नहीं, भरा नहीं, ओह हुणे कह चुकिया सब कुछ। गुरु जी कहिंदे एक गल होर भी कही है, ओह नहीं तुसी सुनी। ओह की? उन्हें कहा, मेरे लाहौर विच माता पिता कोई नहीं, भैण भरा कोई नहीं, घर घाट कोई नहीं, पर जदों दा इत्थे आया सतगुरु जी, मेरे पिता भी तुसी, मेरी मां भी तुसी, ये साध संगत रूपी सारे मेरे भैणा भरा ने, ये गुरु घर ही मेरा घर है। हुण सेवा ते नाम ही मेरा कारोबार है। भागां वालीए ये नहीं सुनिया, जे ओ गल सुनी है ते ये नहीं सुनी, जिन्हें मैनू पिता बना लिया वो यतीम किवें होवेगा? ये नहीं भरोसा अजे तक, ये नहीं सोच सके हाले तक। भागां वाली है, जिन्हें मैनू पिता बना लिया है वो यतीम किवें होवेगा? वो यतीम नहीं हो सकता। ते दूसरी गल, एदे वर्गा जे वर चाहिदा है, एदे वर्गा एही है, इस समय विच एदे वर्गा परमात्मा ने कोई पैदा नहीं किया। एदे वर्गा जेठे वर्गा जेठा ही है। सतगुरु दे वचन नूं कौन मोड़ सकदा सी? इवें ही होया, संगत नाल विचार कीती गई, ਤੇ ਸੰਗਤ ਨੇ ਵੀ ਬੜੀਆਂ ਖੁਸ਼ੀਆਂ ਨਾਲ ਪ੍ਰਵਾਨਗੀ, ਸਤਿਗੁਰੂ ਜੀ ਬੜਾ ਲਾਇਕ ਹੈ ਤੇ ਜਿਸ ਦੇ ਸਿਰ ਤੇ ਆਪ ਹੱਥ ਰੱਖ ਦਿਓ, ਜਿਸ ਦੇ ਮਾਤਾ ਪਿਤਾ ਆਪ ਬਣ ਜਾਓ, ਫਿਰ ਉਸ ਕੋਲ ਕਿਹੜੀ ਕਮੀ ਹੈ। ਸਤਿਗੁਰੂ ਜੀ ਨੇ ਕੁੜਮਾਈ ਕਰ ਦਿੱਤੀ, ਫਿਰ ਸ਼ਾਦੀ ਕਰ ਦਿੱਤੀ। ਹੁਣ ਦਾਮਾਦ ਨੇ ਭਾਈ ਜੇਠਾ ਇੱਕ ਦਿਨ ਯਤੀਮ ਦੇ ਰੂਪ ਵਿੱਚ ਆਏ ਨੇ, ਪਰ ਅੱਜ ਦਾਮਾਦ ਬਣ ਗਏ। ਦਾਮਾਦ ਗੁਰੂ ਘਰ ਦੇ ਤੇ ਦਾਮਾਦ ਬਣ ਕੇ, ਜਵਾਈ ਬਣ ਕੇ ਵੀ ਪਰਮ ਸੇਵਕ ਨੇ ਮਿਟੇ ਹੋਏ ਨੇ ਹੁਕਮਾਂ ਵਿੱਚ, ਹਰ ਸਮੇਂ ਸਤ ਵਚਨ ਸੇਵਾ ਵਿੱਚ। ਸਿਰ ਤੇ ਪੈਰਾਂ ਦੀ ਖਬਰ ਹੀ ਕੋਈ ਨਹੀਂ ਸੇਵਾ ਵਿੱਚ। ਸਿਰ ਤੇ ਪੈਰ ਇੱਕ ਕੀਤਾ ਹੋਇਆ। ਭਾਈ ਆਨੰਦ ਲਾਲ ਜੀ ਕਹਿੰਦੇ ਨੇ, ਜਿਸ ਨੇ ਪ੍ਰਭੂ ਦੇ ਪਿਆਰ ਵਿੱਚ ਸਿਰ ਤੇ ਪੈਰਾਂ ਨੂੰ ਇੱਕ ਕਰ ਦਿੱਤਾ। ਭਾਈ ਆਨੰਦ ਲਾਲ ਜੀ ਕਹਿੰਦੇ ਨੇ, ਜਿਸ ਨੇ ਪ੍ਰਭੂ ਦੇ ਪਿਆਰ ਵਿੱਚ ਸਿਰ ਤੇ ਪੈਰਾਂ ਨੂੰ ਇੱਕ ਕਰ ਦਿੱਤਾ, ਉਸ ਦਾ ਝੰਡਾ ਭਾਵ ਉਸ ਦਾ ਨਾਮ ਇਹਨਾਂ ਨੌ ਖੰਡਾਂ ਤੇ ਸਾਰੀ ਦੁਨੀਆਂ ਦੇ ਉੱਪਰ ਨਿਸ਼ਾਨ ਸਾਹਿਬ ਵਾਂਗੂ ਝੂਲਿਆ। ਜਿਸ ਨੇ ਰਸਤੇ ਪ੍ਰੇਮ ਪਿਆ ਦੇ ਸਿਰ ਨੂੰ ਪੈਰ ਬਣਾਇਆ, ਨੌ ਖੰਡਾਂ ਤੇ ਦੁਨੀਆਂ ਉੱਤੇ ਉਸ ਦਾ ਝੰਡਾ ਛਾਇਆ। ਜਿਸ ਨੇ ਰਸਤੇ ਪ੍ਰੇਮ ਪਿਆ ਦੇ ਸਿਰ ਨੂੰ ਪੈਰ ਬਣਾਇਆ, ਉਹ ਭਾਈ ਜੇਠਾ ਸਿਰ ਪਰਨੇ ਹੋ ਕੇ ਸੇਵਾ ਕਰ ਰਹੇ, ਭਾਵ ਆਪਣੇ ਮਨ ਨੂੰ ਨੀਵਾਂ ਕਰਕੇ, ਆਪਣੇ ਮਨ ਨੂੰ ਨੀਵਾਂ ਕਰਕੇ ਸਤ ਬਚਨ। ਇੱਕ ਦਿਨ ਬੀਬੀ ਜੀ ਸੇਵਾ ਕਰ ਰਹੇ, ਰਾਤ ਦਾ ਸਮਾਂ, ਗੁਰੂ ਜੀ ਦਾ ਇਸ਼ਨਾਨ ਕਰਵਾ ਰਹੇ। ਜਿਹੜੀ ਚੌਂਕੀ ਤੇ ਬੈਠੇ ਸੀ ਪਾਵਾ ਟੁੱਟ ਗਿਆ, ਤੋ ਬੀਬੀ ਜੀ ਨੇ ਛੇਤੀ ਆਪਣਾ ਹੱਥ ਕਰ ਦਿੱਤਾ ਅੱਗੇ ਸੰਭਲ ਲਿਆ। ਮੇਖਾਂ ਵੱਜ ਗਈਆਂ, ਖੂਨ ਚੱਲਿਆ। ਗੁਰੂ ਜੀ ਨੇ ਪੁੱਛਿਆ, ਬੀਬੀ ਪਾਣੀ ਵਿੱਚ ਖੂਨ ਕਿਹਾ? ਗੁਰੂ ਜੀ, ਦੀਵੇ ਦੀ ਲੋ ਪੈ ਰਹੀ ਹੈ, ਐਵੇਂ ਲੱਗ ਰਿਹਾ ਹੈ। ਜਦੋਂ ਸਤਿਗੁਰੂ ਜੀ ਵਸਤਰ ਬਦਲ ਕੇ ਆਏ ਨੇ ਤੇ ਜ਼ਖਮ ਵੇਖਿਆ, ਬੀਬੀ ਬੇਟੀ ਇਹ ਕੀ ਕੀਤਾ? ਗਰੀਬ ਨਵਾਜ ਆਪ ਦਾ ਬਿਰਧ ਸਰੀਰ, ਚੌਂਕੀ ਦਾ ਪਾਵਾ ਟੁੱਟਿਆ, ਗਿਰ ਸਕਦਾ ਸੀ, ਚੋਟ ਲੱਗ ਸਕਦੀ। ਸਤਿਗੁਰੂ ਜੀ ਨੇ ਗਲਵੱਕੜੀ ਚ ਲਿਆ, ਧੀਏ ਮੈਂ ਅਤਿ ਪ੍ਰਸੰਨ, ਮੰਗ ਜੋ ਕੁਛ ਮੰਗ, ਜੋ ਕੁਛ ਮੰਗ। ਬੀਬੀ ਜੀ ਨੇ ਕਿਹਾ, ਮੇਰੀ ਇੱਛਾ ਹੈ ਘਰ ਦੀ ਘਰ ਵਿੱਚ ਰਹੇ। ਇਹ ਗੁਰੂ ਜੋਤ ਦੀ ਦਾਤ ਮੇਰੇ ਪਤੀ ਜੇਠਾ ਜੀ ਬਖਸ਼ਿਸ਼। ਹਾਂ ਧੀਏ, ਇਹ ਤੂੰ ਚੱਲਦਾ ਚੱਲਦਾ ਪਾਣੀ ਬੰਨਿਆ, ਪਰ ਤੂੰ ਐਸਾ ਤਾਂ ਕੁਛ ਨਹੀਂ ਮੰਗਿਆ ਜੋ ਨਾ ਦੇਣ ਵਾਲਾ ਹੋਵੇ, ਕਿਉਂਕਿ ਜੇਠੇ ਦੇ ਵਿੱਚ ਇਹ ਸਾਰੀ ਹੀ ਲਾਇਕ ਯੋਗਤਾ, ਉਸਦੀ ਕਮਾਈ ਹੈ ਇਤਨੀ। ਫਿਰ ਉਹ ਥੜੇ ਬਣਾਉਣ ਦੀ ਪ੍ਰੀਖਿਆ ਵੀ ਹੋਈ, ਹੋਰ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਜੋ ਲੋਕਾਂ ਨੂੰ ਉਸ ਵੇਲੇ ਸ਼ੰਕਾ ਦੇ ਵਿੱਚ ਪਾ ਰਹੀਆਂ ਸੀ। ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ੰਕਾ ਨਿਵਿਰਤ ਕਰਕੇ ਆਖਰ ਸਿੱਧ ਕੀਤਾ ਕਿ ਭਾਈ ਜੇਠਾ ਹੀ ਹੈ ਜੋ ਲਾਇਕ ਹੈ ਕਿ ਇਹ ਸ਼ਬਦ ਦੀ ਦਾਤ, ਇਹ ਗੁਰੂ ਦੀ ਜੋਤ, ਇਹ ਹਰੀ ਪ੍ਰਭੂ ਦੀ ਜੋਤ ਜੋ ਗੁਰੂ ਨਾਨਕ ਪਾਤਸ਼ਾਹ ਦੇ ਹਿਰਦੇ ਵਿੱਚ ਸੀ, ਜੋ ਉਹਨਾਂ ਨੇ ਸਾਡੇ ਹਿਰਦੇ ਵਿੱਚ ਟਿਕਾਈ, ਉਹ ਇਹਦੇ ਹਿਰਦੇ ਵਿੱਚ ਟਿਕ ਸਕਦੀ ਹੈ, ਇਸ ਦੇ ਲਾਇਕ ਹੋ ਗਿਆ ਹੈ। ਇੱਕ ਦਿਨ ਅੰਮ੍ਰਿਤ ਵੇਲੇ ਬੀਬੀ ਜੀ ਸੇਵਾ ਕਰ ਰਹੇ ਨੇ ਤੇ ਗੁਰੂ ਅਮਰਦਾਸ ਪਾਤਸ਼ਾਹ ਬਾਹਰ ਵਿਹੜੇ ਵਿੱਚ ਆ ਕੇ ਪਹਿਲੇ ਸੁਬਾ ਸੁਬਾ ਦੇ ਦਰਸ਼ਨ ਨੇ, ਜਦੋਂ ਬੀਬੀ ਜੀ ਨੇ ਦੀਦਾਰ ਕੀਤੇ, ਨਮਸਕਾਰ ਕੀਤੇ, ਸਤਿਗੁਰੂ ਜੀ ਨੇ ਇੱਕ ਸਵਾਲ ਪਾਇਆ, ਸਵਾਲ ਕੀਤਾ, ਧੀਏ पानिए जे जेठा चढ़ाई कर जाए ते तू की करे। ध्यान देना सवाल कितना जबरदस्त। कोई पिता अपनी बेटी नूं ए सवाल नहीं कर सकता। ए सवाल एक गुरु अपने शिष्य नूं कर दे, क्योंकि बीबी भानी ने भी अपने आप नूं धी ते सतगुरु जी नूं पिता नहीं समझिया, अपने आप नूं सिख ते पिता जी नूं सतगुरु की जगह ही वेख्या। पिता जी नूं सतगुरु दी जगह कदे धी ते पिता दे मोह विच नहीं पए, बीबी जी भी कदे नहीं पए। हर कदम हर श्वास बीबी भानी जी का एवें है जिवें एक सिख का सतगुरु जी की शरण विच है। इतिहासकार तां इत्थों तक कहिंदे ने कि बीबी जी का पहला नाम मोहनी सी, मोहनी। ते सतगुरु जी ने बड़े प्यार विच आके कहा सी, मोहनी तेरा हिरदा तेरा सुभाव हमेशा तू मैनू सत बचन कहनी है, मेरी हर गल तैनू भा जाती है। मोहनी नहीं तू तो भानी है, भानी। एक तो यह सी कि भाणा मनण वाली भानी, तो एक ये अर्थ ये निकले कि तू गुरु गुरु हिरदे नू पा गई, भानी पा जाण वाली, चंगी लग जाण वाली। जिहड़ा स्टूडेंट प्रोफेसर नू चंगा लग जाए, भानी पा गई, चंगी चंगी हो गई, मेरे हिरदे विच अज तो तेरी चंगी चंगी थां हो गई, ते नाम रख दिता भानी। ते भाणा मनण दी सिखर भी बीबी भानी दे बेटे गुरु अर्जन देव जी महाराज ने दुनिया दे उते उजागर कीती। बीबी भानी दे बेटे ने भाणे नूं उजागर कीता है, वो गुरु अर्जन देव जी महाराज। तो भाणा उन्होंने विरसे विच मिलिया, भाणा दुध चुंघदिया मिलिया उन्होंने, भाणे की सिख्या गोदी विचों मिली। बीबी भानी की गोद रूपी टकसाल विच ढले ने गुरु अमृत गुरु अर्जन देव पास। कहते ने बेटी जे जेठा चढ़ाई कर जाए ते तू की करे, ते बीबी जी ने कहंदे हाथ जोड़े ते सिर चुका दिता है। हाथ जोड़े सिर चुका दिता है, बोले नहीं कुछ, सिर चुकाया। ये नहीं किया कि पिता जी ये कैसी गल कर रहे हो, मेरे पति दे मरण दी गल कर रहे हो, कैसे बाप हो, कैसे पिता हो। जे किसी धी का पति एवं हो भी जावे तो पिता नहीं अपनी जुबानी कदी कहिंदा कि मेरे तंदुरुस्त पति नूं ऐसा कह रहे हो, नहीं ऐसा नहीं किया। बीबी भानी ने हाथ जोड़े ते सिर चुका दिता है, इशारा सी कि मैं तेरे अगे सिर चुका रही हूं, जो तू कर रहा उसके अगे मेरा सिर चुकया हुआ, मैं मनन नूं तैयार हाँ, मैं सिर चुकावांगी, भाव पाणा ही मनांगी, मैं उजर नहीं करांगी, शिकवे नहीं करांगी, रुदन नहीं करांगी, आंसू नहीं बहावांगी, ताने नहीं देवांगी। सिर चुकाउण दा अर्थ जवाब इस की भाणा मनांगी। तो कहंदे ने साहिब श्री गुरु अमरदास पातशाह ने बीबी भानी नूं गल वकड़ी विच लै लिया, धीए भानीए तेरे इस भाणा मनण दे सुभाव ने मेरा हिरदा जित लिया, दिल जित लिया। होना एवें सी जो मैं तेनों पुछया, ये मैं झूठ नहीं किया, ये अतथनी अत कथनी नहीं की, होना एवें सी पर होवेगा नहीं। हुण तेरा पति नहीं जावेगा, ਹੁਣ ਮੈਂ ਜਾਵਾਂਗਾ ਉਸਦੀ ਜਗ੍ਹਾ, ਹੁਣ ਮੈਂ ਜਾਵਾਂਗਾ ਉਸਦੀ ਜਗ੍ਹਾ, ਤੇਰਾ ਪਤੀ ਨਹੀਂ ਜਾਵੇਗਾ। 6 ਸਾਲ 11 ਮਹੀਨੇ 17 ਦਿਨ, 6 ਸਾਲ 11 ਮਹੀਨੇ 17 ਦਿਨ ਦੀ ਉਮਰ ਗੁਰੂ ਅਮਰਦਾਸ ਪਾਤਸ਼ਾਹ ਨੇ ਜੇਠਾ ਜੀ ਨੂੰ ਦੇ ਦਿੱਤੀ ਅਤੇ ਨਾਲੇ ਗੱਦੀ ਦਾ ਤਿਲਕ ਦੇ ਦਿੱਤਾ ਅਤੇ ਆਪ ਸੱਚਖੰਡ ਚਲੇ ਗਏ। ਅੱਜ ਤੁਸੀਂ ਇਹ ਦੋਨੋਂ ਦਿਨ ਮਨਾ ਰਹੇ ਹੋ। ਦਿੱਤਾ ਆਪਣਾ ਅਣ ਦਿੱਤਾ ਕੁਛ ਹੱਥ ਨਾ ਆਵੇ, ਫਿਰ ਆਈ ਕਰ ਅਰਜਣੇ ਪੁੱਤ ਸੰਸਾਰੀ ਗੁਰੂ। ਜਾਣ ਨਾ ਦੇਸਾਂ ਸੋਡੀਓ ਹੋਰਸ ਅਜਰ ਨਾ ਜਰਿਆ ਜਾਵੇ, ਕਰ ਹੀ ਕੀਮਤ ਕਰੇ ਰਹਾਵੇ ਬੈਠਾ ਸੋਡੀ। ਅੱਜ ਦਾ ਦਿਨ ਉਹ ਬੈਠੇ ਨੇ ਹੁਣ ਉਹ ਸੋਢੀ ਪਾਤਸ਼ਾਹ ਜਿਹੜੇ ਲਾਹੌਰ ਤੋਂ ਇੱਕ ਦਿਨ ਯਤੀਮ ਆਏ ਸਨ, ਇੱਕ ਦਿਨ ਦਾਮਾਦ ਬਣ ਗਏ ਅਤੇ ਅੱਜ ਗੁਰੂ ਅਮਰਦਾਸ ਪਾਤਸ਼ਾਹ ਸੱਚਖੰਡ ਚਲੇ ਗਏ ਅਤੇ ਆਪਣੀ ਉਮਰ ਵੀ ਉਹਨਾਂ ਨੂੰ ਦੇ ਗਏ ਅਤੇ ਗੁਰੂ ਪਾਤਸ਼ਾਹ ਤੋਂ ਜੋ ਗੁਰਗੱਦੀ ਮਿਲੀ ਸੀ ਉਹ ਗੁਰਗੱਦੀ 'ਤੇ ਵੀ ਉਹਨਾਂ ਨੂੰ ਬਿਰਾਜਮਾਨ ਕਰ ਦਿੱਤਾ ਹੈ। ਅੱਜ ਗੁਰਗੱਦੀ 'ਤੇ ਬਿਰਾਜਮਾਨ ਨੇ ਅਤੇ ਸੰਗਤਾਂ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਪਾਤਸ਼ਾਹ ਸੋਢੀ ਸੁਲਤਾਨ, ਉਦੋਂ ਹੀ ਨਹੀਂ ਅੱਜ ਵੀ ਜਾਓ ਹਰਿਮੰਦਰ ਸਾਹਿਬ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਸੋਢੀ ਸੁਲਤਾਨ ਸਤਿਗੁਰੂ ਬਖਸ਼ਿਸ਼ਾਂ ਬਰਕਤਾਂ ਲੈ ਕੇ ਆਉਂਦੇ ਨੇ। ਇੱਕ ਵਾਰ ਜਿਹਨੇ ਸਰਧਾ ਨਾਲ ਜਾ ਕੇ ਸਿਰ ਝੁਕਾ ਕੇ ਕਿਹਾ ਨਾ ਸੋਢੀ ਸੁਲਤਾਨ ਸਤਿਗੁਰੂ ਮੇਰੇ ਦੁੱਖਾਂ ਨੂੰ ਦੂਰ ਕਰੋ, ਉਹ ਸੱਚਮੁੱਚ ਦੁੱਖ ਉੱਥੇ ਛੱਡ ਆਇਆ ਅਤੇ ਸੁੱਖਾਂ ਦੀਆਂ ਪੰਡਾਂ ਆਪਣੇ ਘਰ ਵਿੱਚ ਲੈ ਆਇਆ। ਅੱਜ ਭਾਈ ਸਾਹਿਬ ਕਹਿੰਦੇ ਆਓ ਪਿਆਰ ਨਾਲ ਪੜ੍ਹੋ ਸਾਰੇ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤਿਗੁਰੂ ਕਹਾਵੇ,
ਰਾਮਦਾਸ ਸਤਿਗੁਰੂ,
ਸਤਿਗੁਰੂ ਕਾ ਗਾਵੇ,
ਰਾਮਦਾਸ ਸਤਿਗੁਰੂ ਕਹਾਵੇ,
ਰਾਮਦਾਸ ਸਤਿਗੁਰੂ ਕਾ ਗਾਵੇ,
ਰਾਮਦਾਸ ਸਤਿਗੁਰੂ ਕਹਾਵੇ,
ਰਾਮਦਾਸ ਸਤਿਗੁਰੂ ਗਾਵੇ,
ਰਾਮਦਾਸ ਸਤਿਗੁਰੂ ਕਹਾਵੇ,
ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ,
ਰਾਮਦਾਸ।
रामदास सतगुरु कहा बैठा सोढ़ी पातशाह बैठा सोढ़ी पातशाह सतगुरु कहावे सतगुरु कहावे इन्हें शब्द नाल समाप्ति है पुल चुखे मां सत्कार सहित फतेह बुलाओ वाहिगुरु जी का खालसा वाहिगुरु जी की फतेह राम कले महला तीजा आनंद को अंकार सतगुरु प्रसाद आनंद पया मेरी माए सतगुरु में पाया राग रतन परवार परियां शब्द गावण आईया
शब्द ता गाओ हरि के मन जनि बसाया
कह नानक आनंद होवा सतगुरु में पाया
हे मन मेरे तू सदा रो हर नाल
हर नाल रो तू मन मेरे दुख सब विसारना
अंगीकार करे तेरा पग सब सुहाना
सब नांगल स्मरत स्वामी सुख मन विसारे
कहे नानक मन मेरे सदा रो हर नाले
साचे साहिब क्या नहीं करते रे
हरदा तेरे सब चे देश पावे
सदा सिफ सला तेरे नाम मन वसावे
नाम जिन के मन वस्यावा देश मुखनेरे
कहे नानक सच्चे साहिब क्या नहीं करते रे साचा नाम मेरा आधार
साच नाम आधार मेरा जिन भुखा सब गवाया
पर सांत सुख मन आए वस्या जिन इच्छा सुख जाइया
सदा कुरबान पिता गुरी तो जिस दिया वड़ियाया
कह नानक सुन हो संतो सब तरो प्यारो साचा नाम मेरा आधारो
वाजे पंच सब सुखार सुपावे पहाड़ सुपावे शंख वाजे पराज
पंच दूत तुद वस कीते काल कंठ कुमारिया
करम पाया तुझे को से नाम हर के लागे
कह नानक ते सुख अतित कर अनगद वाजे
आनंद सुनो मन पावी हो सगल मनोरथ पूरे
पार ब्रह्म प्रपाया उतरे सगल विसुरे
दुख रोग संताप उतरे सुने सच्ची वाणी
संत साजन भय सर से पूरे गुर ते जानी
सुनते पुनीत कहते सब गुर है अब पूरे
बिनवंत नानक गुर चरण लागे वजे अनन सुरे सलोक
पवन गुरु पानी पिता माता तर तुम्हारत
दिवस रात दोय दाई दाया खिल सगल जगत कर्मी आपको अपनी के निड़क जिन्नी नाम ते आया
गए सकत का
नानक ते मुख तुझले खेती छुटी ना
जिन्नी नाम ते आया गए सकत का नानक ते
वाहिगुरु जी का खालसा
वाहिगुरु जी की